ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੀ ਨੇਤਰ ਬੰਦ ਤੇ ਆਪਣੇ ਆਪ ਨੂੰ ਦੇਖਣਾ ਕਿ ਮੈਂ ਆਕਾਸ਼ ਵਿੱਚ ਬੈਠਾ ਹੋਇਆ ਆਕਾਸ਼ ਵਿੱਚ ਧਰਤੀ ਤੋਂ ਉੱਪਰ ਸਾਰਾ ਆਕਾਸ਼ ਆਕਾਸ਼ ਵਿੱਚ ਬੈਠਾ ਹੋਰ ਨੇੜੇ ਹੋ ਕੇ ਦੇਖਣਾ ਆਪਣੇ ਆਪ ਨੂੰ ਥੋੜਾ ਕਠਿਨ ਹੈ ਆਪਣੇ ਆਪ ਨੂੰ ਜਿਸ ਤਰ੍ਹਾਂ ਆਪਾਂ ਦੂਸਰੇ ਕਿਸੇ ਨੂੰ ਬੈਠਾ ਹੋਇਆ ਦੇਖਦੇ ਹਾਂ ਇੰਝ ਆਪਣੇ ਆਪ ਨੂੰ ਦੇਖਣਾ ਹੈ ਕਿ ਮੇਰਾ ਸਰੀਰ ਬੈਠਾ ਹੋਇਆ ਜੇ ਸਰੀਰ ਨਾਲੋਂ ਅਲੱਗ ਅਜੇ ਨਹੀਂ ਵੀ ਹੋ ਸਕਦੇ ਤਾਂ ਫਿਰ ਵੀ ਦੇਖਣਾ ਕਿ ਮੇਰਾ ਸਰੀਰ ਬੈਠਾ ਹੋਇਆ ਜਿਹਨੂੰ ਆਪਾਂ ਆਮ ਕਰਕੇ ਕਹਿ ਦਿੰਦੇ ਹਾਂ ਮੈਂ ਬੈਠਾ ਹੋਇਆ ਉਹ ਗਲਤ ਸ਼ਬਦਾਵਲੀ ਹੈ ਆਪਾਂ ਕੋਈ ਹੋਰ ਚੀਜ਼ ਹੈ ਆਪਾਂ ਕੋਈ ਐਸੀ ਅਚਰਜ ਚੀਜ਼ ਹਾਂ ਨਾ ਉਹ ਬੈਠਦਾ ਹੈ ਨਾ ਉੱਠਦਾ ਹੈ ਨਾ ਉਹ ਲੇਟਿਆ ਹੋਇਆ ਨਾ ਬੈਠਾ ਹੋਇਆ ਨਾ ਉੱਠਿਆ ਹੋਇਆ ਨਾ ਟੇਢਾ ਹੋਇਆ ਆਪਣਾ ਸਰੀਰ ਹੈ ਜੋ ਬੈਠਾ ਹੈ ਤੇ ਇਹਦੇ ਕੋਲ ਜੇ ਰਹਿ ਕੇ ਜੀ ਪਰਸੋਂ ਅਸੀਂ ਕਿਹਾ ਸੀ ਕਿ ਮਾਂ ਬੱਚੇ ਨੂੰ ਗੋਦ ਵਿੱਚ ਲੈ ਕੇ ਉਹਨੂੰ ਚੁੰਮਦੀ ਚੱਟਦੀ ਹੈ ਪਰ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਬੱਚੇ ਨੂੰ ਪਿਆਰ ਕਰ ਰਹੀ ਅਤੇ ਕੱਲ੍ਹ ਇੱਕ ਸੱਜਣਾ ਨੇ ਸਵਾਲ ਕੀਤਾ ਕਿ ਜੀ ਮਾਂ ਬੱਚੇ ਨੂੰ ਪਿਆਰ ਕਰਦੀ ਹੈ ਉਹਨੂੰ ਘੁੱਟ ਕੇ ਗਲ ਨਾ ਲਾਉਂਦੀ ਹੈ ਚੁੰਮਦੀ ਚੱਟਦੀ ਹੈ ਅਤੇ ਉਹਨੂੰ ਪਤਾ ਨਹੀਂ ਹੁੰਦਾ ਅਸੀਂ ਕਿਹਾ ਜੀ ਬਿਲਕੁਲ ਪਤਾ ਨਹੀਂ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੀ ਕਰ ਰਹੀ ਉਹ ਜੋ ਕਰ ਰਹੀ ਹੈ ਉਹਦੇ ਵਿੱਚ ਇੰਨੀ ਗਲਤਾਨ ਇੰਨੀ ਮਸਤ ਹੈ ਕਿ ਉਹਨੂੰ ਪਤਾ ਨਹੀਂ ਉਹ ਕੀ ਕਰ ਰਹੀ ਇੱਕ ਕਰਨ ਵਾਲਾ ਹੈ ਇੱਕ ਦੇਖਣ ਵਾਲਾ ਹੈ ਆਪਾਂ ਕਰਦੇ ਰਹਿੰਦੇ ਹਾਂ ਪਰ ਆਪ ਦੇਖਦੇ ਨਹੀਂ ਹਾਂ ਕਿ ਮੈਂ ਕੀ ਕਰ ਰਿਹਾ ਇਹੀ ਨੀਂਦ ਹੈ ਜਿਸ ਦਿਨ ਆਪਾਂ ਜਾਗ ਪਾਵਾਂਗੇ ਉਸ ਦਿਨ ਆਪਾਂ ਛਿਨ ਛਿਨ ਆਪਾਂ ਨੂੰ ਦੱਸੂ ਕਿ ਮੈਂ ਕੀ ਕਰ ਰਿਹਾ ਹਾਂ। ਤੁਹਾਡੀ ਜਾਗ ਕੇ ਕਰਨੀ ਦੇ ਵਿੱਚ ਅਤੇ ਸੁੱਤੇ ਹੋਇਆਂ ਦੀ ਕਰਨੀ ਵਿੱਚ ਵੇਖਣ ਵਾਲੇ ਨੂੰ ਭਾਵੇਂ ਬਹੁਤਾ ਫਰਕ ਨਾ ਲੱਗੇ, ਪਰ ਦੋਹਾਂ ਅੰਦਰਾਂ ਵਿੱਚ ਜਿੰਨੀ ਅਸਮਾਨ ਦਾ ਫਰਕ, ਦੋਹਾਂ ਅੰਦਰਾਂ ਅਤੇ ਆਪਾਂ ਹੁਣ ਜਦੋਂ ਦੇਖਣਾ ਹੈ ਕਿ ਮੈਂ ਬੈਠਾ ਹੋਇਆ, ਇੱਕ ਤਾਂ ਬੈਠਾ ਹੋਇਆ ਹੈ, ਇੱਕ ਦੇਖਣਾ ਹੈ। ਆਪਾਂ ਕਰਨ ਵਾਲੇ ਨਾਲੋਂ ਦੇਖਣ ਵਾਲੇ 'ਤੇ ਸੁਰਤੀ ਲਿਆਉਣੀ। ਕਹਾਣੀ ਸਾਰੀ ਅਸੀਂ ਫਿਰ ਦੁਹਰਾਉਣਾ ਚਾਹੁੰਦੇ ਹਾਂ, ਪ੍ਰੇਮ ਦੀ ਹੈ ਇਹ। ਇਹ ਵੀ ਸਾਰੇ ਓੜ ਪੋੜ ਹੀ ਅੰਤ ਨੂੰ, ਅੰਤ ਨੂੰ ਇਹ ਸਭ ਓੜ ਪੋੜ ਹੀ ਨਿਕਲਦੇ ਅੰਤ ਨੂੰ ਓੜ ਪੋੜ ਹੀ ਨਿਕਲਦੇ। ਕੱਲ੍ਹ ਇੱਕ ਸੱਜਣ ਆਏ ਦੁਪਹਿਰੇ ਦਰਸ਼ਨ ਦੇ, ਉਹਨਾਂ ਦੀ ਕੋਈ ਪ੍ਰੋਬਲਮ ਸੀ। ਉਹਨਾਂ ਦੱਸਿਆ ਕਿ ਉਹ ਟੀਚਰ ਹਨ ਅਤੇ ਕਿਸੇ ਵੱਡੀ ਕਲਾਸ ਨੂੰ ਪੜ੍ਹਾਉਂਦੇ ਹਨ। ਅਸੀਂ ਕਿਹਾ ਤੁਸੀਂ ਸੰਗਤ ਵਿੱਚ ਆਉਂਦੇ ਹੁੰਦੇ? ਉਹਨਾਂ ਦਾ ਇਮਾਨਦਾਰੀ ਵਾਲਾ ਜਵਾਬ ਸੀ। ਕਹਿਣ ਲੱਗੇ ਕਿ ਜੀ ਮੈਨੂੰ ਰੱਬ 'ਤੇ ਬਹੁਤਾ ਵਿਸ਼ਵਾਸ ਨਹੀਂ, ਅਸੀਂ ਉਹਨਾਂ ਨੂੰ ਤਾਂ ਨਹੀਂ ਕਿਹਾ। ਪਰ ਆਪਾਂ ਸੋਚੀਏ ਇਸ ਗੱਲ ਨੂੰ ਕਿ ਇੱਕ ਪਾਸੇ ਤਾਂ ਉਹਨਾਂ ਦਾ ਵਿਸ਼ਵਾਸ ਹੈ, ਤਾਂ ਹੀ ਤਾਂ ਉਹ ਆਏ। ਜੇ ਵਿਸ਼ਵਾਸ ਹੀ ਨਾ ਹੁੰਦਾ ਤਾਂ ਆਉਂਦੇ ਹੀ ਕਿਉਂ? ਪੈਰਾਂ ਨਾਲ ਚੱਲ ਕੇ ਆਏ ਹਨ, ਜਿਹੜਾ ਜ਼ਾਹਰ ਕਰਦਾ ਹੈ ਕਿ ਵਿਸ਼ਵਾਸ ਹੈ, ਅਤੇ ਮੂੰਹ ਕਹਿ ਰਹੇ ਹਨ ਕਿ ਵਿਸ਼ਵਾਸ ਨਹੀਂ ਹੈ। ਕਹਾਣੀ ਹੈ ਕੀ? ਕਹਾਣੀ ਇੰਨੀ ਹੈ ਕਿ ਉਹ ਰੱਬ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਹਨ। ਉਹਨਾਂ ਦੇ ਅੰਦਰੋਂ ਕੋਈ ਪੁਕਾਰ ਰਿਹਾ ਹੈ ਕਿ ਮੈਨੂੰ ਕੋਈ ਦੱਸੇ। ਜੇ ਉਹਨਾਂ ਦਾ ਅੰਦਰ ਵਿਸ਼ਵਾਸ ਹੀ ਨਾ ਹੁੰਦਾ ਤਾਂ ਉਹ ਆਉਂਦੇ ਹੀ ਕਿਉਂ? ਆਪਾਂ ਜੋ ਕੁਝ ਵੀ ਕਰਦੇ ਹਾਂ, ਦੇਖਣਾ ਹੈ ਕਿ ਮੈਂ ਕਰਨ ਲੱਗਾ ਹਾਂ ਕਿਉਂ ਕਰਨ ਲੱਗਾ ਹਾਂ, ਆ ਹੋਇਆ ਕਿਉਂ ਹੋਇਆ। ਜੇ ਕੁਛ ਉਹ ਹੋਇਆ ਜੋ ਨਹੀਂ ਸੀ ਹੋਣਾ ਚਾਹੀਦਾ, ਅਤੇ ਉਹਦੇ ਤੋਂ ਸਬਕ ਸਿੱਖਣਾ ਹੈ ਕਿ ਜਿਹੜਾ ਜ਼ਿੰਦਗੀ ਵਿੱਚ ਮੁੜ ਕਦੇ ਨਾ ਦੁਹਰਾਇਆ ਜਾਵੇ। ਪਰ ਉਹਨੂੰ ਹਮੇਸ਼ਾ ਉਹਦਾ ਭਾਰ ਨਹੀਂ ਚੁੱਕੀ ਫਿਰਦੇ ਰਹਿਣਾ। ਪਰਮਾਤਮਾ ਇੰਨਾ ਹੀ ਚਾਹੁੰਦਾ ਸੀ ਕਿ ਆਪਾਂ ਉਹਦੇ ਤੋਂ ਸਬਕ ਸਿੱਖ ਸਕੀਏ। ਸੁਰਤੀ ਇਕਾਗਰ ਕਰਕੇ ਆਪ ਸਤ ਕੀਆ ਸਭ ਸਤ, ਆਪ ਮਗਨ ਹੋ ਕੇ ਜੀ, ਮਗਨ ਹੋ ਕੇ ਆਪਣੇ ਆਪ ਨੂੰ ਆਪਾਂ ਜਿੰਨਾ ਦੇਖਾਂਗੇ ਕਿ ਮੈਂ ਕਿੱਥੇ ਬੈਠਾ ਹੋਇਆ, ਉਨਾ ਹੀ ਮਗਨ ਹੋ ਸਕਣ। ਆਪ ਸਤ ਕੀਆ ਸਭ ਸਤ, ਆਪ ਸਤ ਕੀਆ ਸਭ ਸਤ, ਜੇ ਵਿਚਾਰ ਨਾ। ਮਹਾਰਾਜ ਜੀ ਕਹਿੰਦੇ ਕਿ ਜੋ ਕੁਛ ਵੀ ਪਰਮਾਤਮਾ ਨੇ ਰਚਿਆ ਹੈ, ਪਰਮਾਤਮਾ ਹੀ ਰਚਿਆ, ਅਤੇ ਫਿਰ ਇਹਦਾ ਮਤਲਬ ਕਿ ਆਪਾਂ ਸਾਰੇ ਇਕੱਲੇ ਇਕੱਲੇ ਪਰਮਾਤਮਾ ਹਾਂ। ਪਰ ਜਦੋਂ ਆਪਾਂ ਦੇਖ ਲਵਾਂਗੇ ਕਿ ਮੈਂ ਪਰਮਾਤਮਾ ਹਾਂ, ਆਹ ਹਾਂ, ਅਸੀਂ ਲਗਾਤਾਰ ਕਹਿੰਦੇ ਰਹਿੰਦੇ ਹਾਂ, ਫਿਰ ਹੰਕਾਰ ਨਹੀਂ ਆਏਗਾ। ਹੁਣ ਆਪਾਂ ਮੰਨਦੇ ਨਹੀਂ ਹਾਂ, ਮੰਨਣ ਨੂੰ ਤਿਆਰ ਨਹੀਂ ਹਾਂ। ਕਿਉਂ ਮੰਨਣ ਨੂੰ ਤਿਆਰ ਨਹੀਂ ਹਾਂ? ਕਿਉਂਕਿ ਤਾਂ ਕਿ ਜੇ ਕੋਈ ਹੋਰ ਆਖੇ ਕਿ ਮੈਂ ਪਰਮਾਤਮਾ ਹਾਂ, ਤਾਂ ਆਪਾਂ ਉਹਨੂੰ ਦੱਸ ਸਕੀਏ ਤੂੰ ਤਾਂ ਹੰਕਾਰ ਨਾਲ ਭਰਿਆ ਹੋਇਆ, ਅਤੇ ਮੇਰੇ ਵਿੱਚ ਹੰਕਾਰ ਹੈ ਨਹੀਂ, ਦੇਖ ਮੈਂ ਨਹੀਂ ਕਹਿੰਦਾ ਕਿ ਮੈਂ ਪਰਮਾਤਮਾ। ਅਤੇ ਮਹਾਰਾਜ ਜੀ ਕਹਿੰਦੇ ਤੂੰ ਪਰਮਾਤਮਾ। ਆਪਾਂ ਦੂਸਰੇ ਨੂੰ ਗਲਤ ਸਾਬਤ ਕਰਨ ਵਾਸਤੇ ਕਿਸੇ ਜਗ੍ਹਾ 'ਤੇ ਖਲੋਤੇ ਰਹਿੰਦੇ, ਆਪਣੀ ਝੂਠੀ ਹਉਮੈ ਨੂੰ ਜ਼ਾਹਰ ਕਰਨ ਵਾਸਤੇ। ਪਰ ਮਹਾਰਾਜ ਜੀ ਕੁਛ ਹੋਰ ਕਹਿ ਰਹੇ, ਆਪ ਸਤ ਕੀਆ ਸਭ ਸਤ, ਆਪ ਸਤ ਕੀਆ ਸਭ ਸਤ, ਸਤ ਕੀਆ ਸਭ ਸਤ, ਆਪ ਸਤ ਕੀਆ ਸਭ ਸਤ,
ਆਪ ਸਤ ਕੀਆ ਸਭ ਸਤ, ਆਪ ਸਤ ਕੀਆ ਸਭ ਸਤ।
ਆਪੇ ਜਾਣ ਆਪਣੀ ਮਿਤ ਗਤ, ਆਪੇ ਜਾਣ ਆਪਣੀ ਮਿਤ ਗਤ,
ਆਪੇ ਜਾਣ ਆਪਣੀ ਮਿਤ ਗਤ, ਆਪੇ ਜਾਣ ਆਪਣੀ ਮਿਤ ਗਤ।
ਟੀਚਰਾਂ ਨੂੰ ਸਮਝਣ ਵਿੱਚ ਕੁਛ ਮੁਸ਼ਕਲ ਆਉਂਦੀ ਹੈ, ਕਹਾਣੀ ਸਮਝਣ ਵਿੱਚ। ਉਹਦਾ ਕਾਰਨ ਇਹ ਹੈ ਕਿ ਦੁਨਿਆਵੀ ਪੜ੍ਹਾਈ ਆਪਾਂ ਜਿਉਂ ਜਿਉਂ ਪੜ੍ਹਦੇ ਹਾਂ, ਤਿਉਂ ਤਿਉਂ ਅੰਦਰ ਨੂੰ ਗਿਆਨ ਹੁੰਦਾ ਜਾਂਦਾ ਹੈ ਕਿ ਮੈਂ ਇੰਨੀਆਂ ਜਮਾਤਾਂ ਪੜ੍ਹ ਲਈਆਂ, ਮੇਰੇ ਕੋਲ ਸਰਟੀਫਿਕੇਟ ਹਨ ਕਿ ਮੈਂ ਇੰਨੀਆਂ ਜਮਾਤਾਂ ਪੜ੍ਹ ਲਈਆਂ, ਮੇਰੇ ਕੋਲ ਸਾਰੇ ਸਰਟੀਫਿਕੇਟ ਹਨ, ਮੇਰੇ ਕੋਲ ਸਾਰਾ ਇੰਨੀਆਂ ਜਮਾਤਾਂ ਦਾ ਗਿਆਨ ਹੈ। ਪਰ ਇਸ ਰਸਤੇ 'ਤੇ ਟੋਰਾਂਟੋ ਇੱਕ ਸੱਜਣ ਆਏ, ਕਹਿਣ ਲੱਗੇ ਜੀ ਮੇਰਾ ਇੱਕ ਸਵਾਲ ਹੈ, ਅਤੇ ਮੈਂ ਫਲਾਣੇ ਸੰਗੀ ਕੋਲੋਂ ਪੁੱਛ ਲਵਾਂਗਾ, ਉਹ ਤੁਹਾਡੇ 10-12 ਸਾਲਾਂ ਤੋਂ ਸੰਗਤ ਕਰ ਰਿਹਾ ਹੈ। ਅਸੀਂ ਕਿਹਾ ਜੀ ਉਹਨੂੰ ਤਾਂ ਬਿਲਕੁਲ ਹੀ ਨਹੀਂ ਤੁਹਾਡੇ ਸਵਾਲ ਦਾ ਜਵਾਬ ਆਉਣਾ, ਕਿਉਂਕਿ ਉਹ 10-12 ਸਾਲ ਤੋਂ ਸੰਗਤ ਕਰ ਰਿਹਾ। ਕਹਿੰਦਾ ਜੀ ਇੰਨੇ ਚਿਰ ਸੰਗਤ ਕੀਤੀ ਅਤੇ ਉਹਨੂੰ ਇਸ ਸਵਾਲ ਦਾ ਜਵਾਬ ਨਹੀਂ ਹੋ। ਹਾਂਜੀ ਅਸੀਂ ਕਿਹਾ ਜੀ ਇੰਨਾ ਚਿਰ ਸੰਗਤ ਕਰਕੇ ਸਿਰਫ ਇੰਨਾ ਹੀ ਪਤਾ ਲੱਗਦਾ ਹੈ ਕਿ ਮੈਨੂੰ ਕੁਛ ਨਹੀਂ ਪਤਾ, ਕਿ ਮੈਨੂੰ ਕੁਛ ਨਹੀਂ ਪਤਾ। ਦੁਨਿਆਵੀ ਪੜ੍ਹਾਈ ਦੇ ਸਰਟੀਫਿਕੇਟ ਜਮ੍ਹਾਂ ਕਰ ਲੈਂਦੇ ਹਾਂ ਅਤੇ ਅੰਦਰ ਹੋ ਜਾਂਦਾ ਹੈ ਮੈਨੂੰ ਪਤਾ। ਆਪਾਂ ਦੇਖਦੇ ਹਾਂ ਜਿਉਂ ਜਿਉਂ ਇਸ ਰਸਤੇ 'ਤੇ ਚੱਲਦੇ ਹਾਂ ਤਿਉਂ ਤਿਉਂ ਇਹੀ ਲੱਗਦਾ ਹੈ ਕਿ ਮੈਨੂੰ ਤਾਂ ਕੁਛ ਪਤਾ ਹੀ ਨਹੀਂ। ਅਤੇ ਜਿੰਨੀ ਜ਼ਿਆਦਾ ਚਿਰ ਇਸ ਰਸਤੇ 'ਤੇ ਚੱਲਣਗੇ ਓਨਾ ਹੀ ਸਮਝ ਆਊਗੀ ਕਿ ਮੈਨੂੰ ਕੁਛ, ਇਹ ਜਾਣਨ ਲਈ ਕਿ ਮੈਨੂੰ ਕੁਛ ਨਹੀਂ ਪਤਾ। ਬਹੁਤ ਕੁਛ ਜਾਣਨ ਤੋਂ ਬਾਅਦ ਇਹ ਸਮਝ ਆਉਂਦੀ ਹੈ ਕਿ ਮੈਨੂੰ ਕੁਛ ਨਹੀਂ ਪਤਾ। ਬਹੁਤ ਕੁਛ ਜਾਣਨ ਤੋਂ ਬਾਅਦ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਕੁਛ ਨਹੀਂ ਜਾਣਦਾ। ਇਹ ਦੁਨਿਆਵੀ ਪੜ੍ਹਾਈ ਦੇ ਉਲਟ, ਬਿਲਕੁਲ ਹੀ ਉਲਟ। ਇੱਥੇ ਉਹ ਕਾਨੂੰਨ ਹੀ ਨਹੀਂ ਲੱਗੂ, ਇਸ ਲਈ ਟੀਚਰਾਂ ਲਈ ਮੁਸ਼ਕਲ ਹੋ ਜਾਂਦਾ ਹੈ, ਉਹ ਰਸਤੇ ਨੂੰ ਸਮਝ ਨਹੀਂ ਸਕਦੇ। ਆਪੇ ਸਤ ਕੀਆ ਸਭ ਸਤ, ਆਪੇ ਸਤ ਕੀਆ ਸਭ ਸਤ, ਜੇ ਆਪਾਂ ਦ੍ਰਿੜ ਕਰਨਾ ਲਿਵ ਲਾਉਣੀ, ਬਸ ਇੱਕ ਵਾਰ ਲਿਵ ਲੱਗ ਗਈ ਤੇ ਫਿਰ ਵੱਲ ਆ ਜਾਂਦਾ ਹੈ ਤੇ ਫਿਰ ਜਿਸ ਤਰ੍ਹਾਂ ਕਹਿੰਦੇ ਕਿ ਫਿਰ ਪੱਕੀ ਸੜਕੇ ਪੈ ਜਾਈਦਾ। ਜੇ ਕਲਯੁੱਗ ਨੇ ਜਦੋਂ ਮਹਾਰਾਜ ਜੀ ਹੋਰਾਂ ਨੂੰ, ਮਹਾਰਾਜ ਜੀ ਕਲਯੁੱਗ ਨੂੰ ਆਪਣੇ 'ਤੇ ਵਰਤਾ ਰਹੇ ਹਨ ਆਪਾਂ ਨੂੰ ਸਮਝਾਉਣ ਵਾਸਤੇ, ਦੁਨੀਆ ਨੂੰ ਸਮਝਾਉਣ ਵਾਸਤੇ ਕਿ ਜਿਹੜਾ ਵੀ ਇਸ ਰਸਤੇ 'ਤੇ ਚੱਲਦਾ ਹੈ ਉਹਦੀ ਪ੍ਰੀਖਿਆ ਹੁੰਦੀ ਹੈ, ਜਿਉਂ ਜਿਉਂ ਅੱਗੇ ਚੱਲਦਾ ਹੈ ਤਿਉਂ ਤਿਉਂ ਵੱਡੀ ਪ੍ਰੀਖਿਆ ਹੁੰਦੀ। ਕਲਯੁੱਗ ਨੇ ਕਿਹਾ ਕਿ ਤੁਸੀਂ ਲਾਲਾਂ ਦੇ ਬਣੇ ਹੋਏ ਮਹਿਲ, ਹੀਰੇ ਮੋਤੀ ਜੜੇ ਹੋਏ, ਕਸਤੂਰੀ ਕੇਸਰ ਅਗਰ ਚੰਦਨ, ਇਹਨਾਂ ਦੀ ਲੱਕੜੀ ਦੇ ਬੂਰੇ ਨਾਲ ਲਿਪੇ ਹੋਏ, ਖੁਸ਼ਬੂਆਂ ਨਾਲ ਭਰੇ ਹੋਏ। ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਅਸੀਂ ਕੀ ਕਰਨੇ ਹਨ, ਅਸੀਂ ਉਹਨਾਂ ਵਿੱਚ ਬਹਿ ਜਾਂਗੇ, ਸਾਨੂੰ ਤਾਂ ਰੱਬ ਹੀ ਭੁੱਲ ਜਾਣਾ, ਅਸੀਂ ਖੁਸ਼ਬੂ ਲੈਣ ਵਿੱਚ ਮਸਤ ਹੋ ਜਾਂਗੇ। ਫਿਰ ਕਹਿੰਦਾ ਜੇ ਮਹਿਲ ਨਹੀਂ ਤਾਂ ਜਿੱਥੇ ਤੁਸੀਂ ਬੈਠੇ ਹੋ ਇਹ ਧਰਤੀ ਹੀ ਹੀਰੇ ਜਵਾਹਰਾਂ ਨਾਲ ਜੜ ਦਿੰਦਾ ਹਾਂ, ਪਲੰਘ ਲਿਆ ਦਿੰਦਾ ਹਾਂ ਤੁਹਾਡੇ ਲਈ ਜਿਹੜੇ ਲਾਲਾਂ ਨਾਲ ਜੜੇ ਹੋਣ, ਅਤੇ ਉਸ ਪਲੰਘ 'ਤੇ ਬੈਠਣ ਵਾਲੀਆਂ ਬਹੁਤ ਸੋਹਣੀਆਂ ਸੂਰਤਾਂ ਲਿਆ ਦਿੰਦਾ ਹਾਂ। ਮਹਾਰਾਜ ਜੀ ਕਹਿੰਦੇ ਭਾਈ ਸਾਡੇ ਇਹਨਾਂ ਚੀਜ਼ਾਂ ਵਿੱਚੋਂ ਕੋਈ ਵੀ ਕੰਮ ਦੀ ਨਹੀਂ ਹੈ। ਫਿਰ ਕਹਿਣ ਲੱਗਾ ਕਿ ਤੁਸੀਂ ਕਰਾਮਾਤ ਤਾਂ ਲੈ ਲਓ, ਅਤੇ ਫਿਰ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਦੂਸਰਿਆਂ ਵਿੱਚ ਬੈਠੇ ਹੋ, ਜਦੋਂ ਤੁਹਾਡਾ ਦਿਲ ਕਰੇ ਤਾਂ ਬੈਠੇ ਬੈਠੇ ਹੀ ਅਲੋਪ ਹੋ ਜਾਓ, ਅਤੇ ਜਦੋਂ ਦਿਲ ਕਰੇ ਕਿੰਨੇ ਸਾਰੇ ਪ੍ਰਾਣੀ ਬੈਠੇ ਹੋਣ ਅਤੇ ਉਹਨਾਂ ਦੇ ਵਿਚਕਾਰ ਆ ਕੇ ਇੱਕਦਮ ਪ੍ਰਗਟ ਹੋ ਜਾਓ, ਅਤੇ ਸਾਰੇ ਤੁਹਾਡੇ ਇਹ ਕਰਾਮਾਤਾਂ ਵੇਖ ਕੇ ਡਰਨਗੇ, ਨਾਲੇ ਅਦਬ ਸਤਿਕਾਰ ਕਰਨਗੇ ਤੁਹਾਡਾ, ਤੁਸੀਂ ਇਹ ਲੈ ਲਓ। ਅਤੇ ਮਹਾਰਾਜ ਜੀ ਕਹਿੰਦੇ सिद्ध हुआ सिद्ध लाई रिद्ध आखाया। कि जे मैं सिद्ध बन जावा जिन्ना पासो करामाता हुंदियां ते फिर वो रिद्धियां सिद्धियां करामाता नूं बुलावा ते फिर की हो। सिद्ध आखां सिद्ध होवां सिद्ध आखां। इसनूं समझना जी कि महाराज जी हर एक सवाल का जवाब अपने लिए दे रहे हैं, अपने लिए। कि जे आपां नूं ये कुछ मिलता हो अपने रस्ते ते, गुरु नानक साहब जी दे रस्ते ते रिद्धियां सिद्धियां दा दिमना ही है। रिद्ध सिद्ध अवरा साध, ये परमात्मा नाल प्यार नहीं पहन दिंदियां, प्राणियां शक्तियां लैके ते बह जांदा है, बस लुटिया जांदा है। उहदे अंदर रब दा डर जांदा रहिंदा है ते दुनिया दी वाह वाह विच पै जांदा है ते बाजी हार गया। ते महाराज जी कहिंदे रिद्धियां सिद्धियां नहीं कदी भी मंगनियां, मिलदियां मिलनगियां भी तुहानू एक दिन, ना भी मंगोगे तुहाडे रस्ते च खलोतियां होणगियां, पर तुसां उन्हां वल देखना नहीं, तुसां सिद्धे महाराज जी दे घर नूं तुरे जाणा। सिद्ध हुआ सिद्ध लाई रिद्ध आखां, आओ करामाता बुलावा। गुप्त प्रगट होए बैसा, कदी गुप्त हो जावा अलोप हो जावा कदी प्रगट हो जावा। गुप्त प्रगट होए बैसा, लोक राखै पाओ ते लोक मैनू बहुत आदर सत्कार करन कि इन्नियां वड्डियां करामाता सारी दुनिया गल्लां करे ही मत। ते महाराज जी कहिंदे असीं नहीं ये लैनियां जी कि मत देख भूलां विसरे, मैं चीज़ां देख के भुल ही जावां उन्नूं, वो मैनूं विसर जावे। मत देख भूलां विसरे तेरा चित ना आवे ना। देखो प्यार क्यों जा है प्यार। ते महाराज जी कहिंदे कलयुग साडे अंदरों ते फिर रब दा डर ही खत्म हो जाना, साडे कोल इन्नियां ताकतां होणगियां ते असीं सुखां दे दाते नूं ही गुआ बैठांगे, असीं नहीं ये कर सकते। जे आपो अपने फोन बाहर ही बंद करके आप आया करना। फिर कल जो कहन लगा कि जे भी नहीं तुहानू परवान तो फिर सारी सृष्टि दे राजे बन जाओ ते बहुत वड्डी सेना तैयार करो, तख्त उपर बैठो सारी दुनिया दे राजे बन के, ते सारी दुनिया तुहाडी ईन मन्ने तुहाडा हुक्म मन्ने, तुसी जो भी हुक्म जारी करो सारे सिर नुआन उस हुक्म अगे। ते महाराज जी कहंदे सुल्तान होवा मेल लश्कर तख्त राखा पाऊं। सुल्तान हुआ जे मैं राजा हुआ सारी दुनिया दा ते बहुत वड्डी फौज कट्ठी कर लवां लश्कर ते तख्त ते बैठा। सुल्तान हुआ मेल लश्कर तख्त राखा पाऊं, हुक्म हासिल करी बैठा नानका सब वाओ। ते सारी दुनिया ते मेरा हुक्म चले, ਮਹਾਰਾਜ ਜੀ ਕਹਿੰਦੇ ਕਲਯੁਗ ਇਹ ਸਭ ਕੁਛ ਤਾਂ ਹਵਾ ਦੇ ਬੁੱਲੇ ਵਾਂਗ ਉੱਡ ਜਾਣਾ ਹੈ, ਇਹ ਤਾਂ ਓਨਾ ਚਿਰ ਹੀ ਰਹਿ ਸਕਦਾ ਹੈ ਜਿੰਨਾ ਚਿਰ ਅਸੀਂ ਸਰੀਰ ਵਿੱਚ ਹਾਂ। ਜਿੰਨਾ ਚਿਰ ਕੋਈ ਸਰੀਰ ਵਿੱਚ ਹੈ ਓਨਾ ਚਿਰ ਹੀ ਉਹਦੇ ਨਾਲ ਇਹ ਵਰਤ ਸਕਦਾ ਹੈ, ਅਤੇ ਉਹ ਤਾਂ ਹਵਾ ਦੇ ਬੁੱਲੇ ਵਾਂਗ ਲੰਘ ਜਾਣਾ ਹੈ। ਉਸ ਤੋਂ ਬਾਅਦ ਕੀ ਹੋਣਾ? ਨਾਨਕਾ ਸਭ ਵਾਓ, ਵਾਹ ਦਾ ਬੁੱਲਾ ਹੈ, ਦੁਨਿਆਵੀ ਸੁੱਖ ਵਾਹ ਦੇ ਬੁੱਲੇ ਹਨ, ਵਾਹ ਦੇ ਬੁੱਲੇ। ਮਤ ਦੇਖ ਪੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਮੈਂ ਜੇ ਲੈ ਲਈਆਂ ਇਹ ਚੀਜ਼ਾਂ ਤਾਂ ਮੈਨੂੰ ਉਹ ਭੁੱਲ ਜਾਣੇ, ਮੈਨੂੰ ਨਾਮ ਭੁੱਲ ਜਾਣਾ। ਫਿਰ ਕੱਲ੍ਹ ਜੋ ਕਹਿਣ ਲੱਗਾ ਜੀ, ਤੁਸੀਂ ਮੇਰੇ ਯੁੱਗ ਵਿੱਚ ਪ੍ਰਗਟ ਹੋਏ ਹੋ, ਕੱਲ ਯੁੱਗ ਵਿੱਚ ਤੁਸੀਂ ਮਾਨਸ ਦੇਹੀ ਤਾਰ ਕੇ ਦੁਨੀਆ ਨੂੰ ਤਾਰਨ ਆਏ ਹੋ, ਅਤੇ ਜੇ ਮੇਰੇ ਕੋਲੋਂ ਕੁਛ ਵੀ ਨਹੀਂ ਲਓਗੇ ਤਾਂ ਬਹੁਤ ਗਜ਼ਬ ਹੋਏਗਾ। ਮੈਂ ਤਾਂ ਪਹਿਲਾਂ ਹੀ ਪਾਪੀ ਸਦੀਂਦਾ ਹਾਂ, ਮੈਨੂੰ ਲੋਕ ਪਾਪੀ ਆਖਦੇ ਹਨ, ਅਤੇ ਤੁਸੀਂ ਮੇਰੇ ਕੋਲੋਂ ਕੁਝ ਲੈ ਲੈਂਦੇ ਤਾਂ ਮੈਨੂੰ ਹੌਸਲਾ ਹੁੰਦਾ। ਤੁਸੀਂ ਕੁਝ ਵੀ ਪਰਵਾਹ ਨਹੀਂ ਕਰੇ, ਪੱਖੇ ਵਿਚਾਉਂਦੇ ਤੇ ਚਲਾ ਦਿਓ। ਫਿਰ ਚਲਾ ਦਿਓ। ਮਹਾਰਾਜ ਜੀ ਕਹਿੰਦੇ ਭਾਈ ਇਹ ਕੁਛ ਨਹੀਂ ਸਾਨੂੰ ਚਾਹੀਦਾ। ਫਿਰ ਕੱਲ ਜੋ ਕਹਿੰਦੇ ਜੀ ਮੇਰੇ ਪਾਸ ਹੋਰ ਵੀ ਕਈ ਕੁਛ ਹੈ। ਕਹਿੰਦੇ ਹੋਰ ਕੀ ਹੈ ਤੇਰੇ ਪਾਸ? ਮੇਰੇ ਪਾਸ ਭੁੱਖ ਹੈ, ਨੀਂਦ ਹੈ, ਆਲਸ ਹੈ, ਸ਼ਰਾਬਾਂ ਹਨ, ਬਹੁਤ ਕਿਸਮ ਦੀਆਂ ਡਰੱਗਸ ਹਨ, ਬਹੁਤ ਕਿਸਮ ਦੇ ਚੋਰੀਆਂ ਕਰਨ ਦੇ ਤਰੀਕੇ ਹਨ, ਦੁਰਾਚਾਰੀ ਹੈ। ਤੁਸੀਂ ਜੋ ਚਾਹੋ ਲੈ ਲਵੋ। ਮਹਾਰਾਜ ਜੀ ਮੁਸਕਰਾ ਜਾਏ ਪਏ। ਫਿਰ ਕੱਲ੍ਹ ਜੋ ਕਹਿੰਦਾ ਜੀ ਮੋਤੀਆਂ ਦੇ ਮੰਦਰ, ਸੋਨੇ ਦੇ ਜੜੇ ਹੋਏ ਮੰਦਰ ਵਿੱਚ ਮੋਤੀ ਜੜੇ, ਇਹ ਲੈ ਲਵੋ ਤੁਸੀਂ, ਕੁਛ ਨਾ ਕੁਛ ਤਾਂ ਜ਼ਰੂਰ ਲਵੋ। ਮਹਾਰਾਜ ਜੀ ਕਹਿੰਦੇ ਠੀਕ ਹੈ, ਜਦੋਂ ਅਸੀਂ ਚੌਥੇ ਜਾਮੇ ਜਾਵਾਂਗੇ ਫਿਰ ਸੋਨੇ ਨਾਲ ਜੜੇ ਹੋਏ ਮੰਦਰ ਤੇਰੇ ਪਾਸੋਂ ਲੈ ਲਵਾਂਗੇ। ਉਹਨਾਂ ਦਾ ਇਸ਼ਾਰਾ ਹਰਿਮੰਦਰ ਸਾਹਿਬ ਤੋਂ ਸੀ। ਫਿਰ ਕਲਯੁਗ ਨੇ ਕਿਹਾ ਕਿ ਤੁਸੀਂ ਕੁਛ ਵੀ ਮੇਰੇ ਪਾਸੋਂ ਨਹੀਂ ਲਿਆ, ਜੇ ਲੈ ਲੈਂਦੇ ਤਾਂ ਮੈਨੂੰ ਵੀ ਫਾਇਦਾ ਹੁੰਦਾ, ਸਾਰੀ ਦੁਨੀਆ ਨੂੰ ਤੁਹਾਡੇ ਆਉਣ ਦਾ ਲਾਭ ਹੋਇਆ ਹੈ, ਪਰ ਮੈਨੂੰ ਕੋਈ ਲਾਭ ਨਹੀਂ ਹੋਇਆ। ਤੁਸੀਂ ਆਏ ਹੋ ਅਤੇ ਮੈਂ ਤੁਹਾਡੇ ਦਰ ਤੋਂ ਖਾਲੀ ਚਲੇ ਜਾਵਾਂ, ਮੈਨੂੰ ਕੋਈ ਲਾਭ ਹੀ ਨਾ ਹੋਵੇ। ਮਹਾਰਾਜ ਜੀ ਕਹਿੰਦੇ ਕਲਯੁਗ ਤੈਨੂੰ ਲਾਭ ਇਹ ਹੋਏਗਾ ਕਿ ਜੇ ਤੂੰ ਸਾਡਾ ਬਚਨ ਮੰਨੇਗਾ ਤਾਂ ਫਿਰ ਤੇਰੇ ਯੁੱਗ ਵਿੱਚ ਬਾਕੀ ਸਭ ਯੁੱਗਾਂ ਨਾਲੋਂ ਵੱਡਾ ਪ੍ਰਤਾਪ ਹੋਵੇਗਾ, ਵੱਡਾ ਪ੍ਰਤਾਪ ਹੋਵੇਗਾ। ਅਤੇ ਜਿਹੜੇ ਸਤਯੁਗ ਵਿੱਚ ਲੱਖ ਸਾਲ ਭਗਤੀ ਕਰਦੇ ਸਨ, ਤ੍ਰੇਤੇ ਵਿੱਚ 10,000 ਸਾਲ, ਦੁਆਪਰ ਵਿੱਚ 1,000 ਸਾਲ, ਅਤੇ ਕਲਯੁੱਗ ਵਿੱਚ ਘੱਟ ਭਗਤੀ ਕਰਕੇ, ਪ੍ਰੇਮ ਨਾਲ ਘੱਟ ਭਗਤੀ ਕਰਕੇ ਹੀ ਬਹੁਤ ਉੱਚੀ ਪਦਵੀ ਪਾ ਲਿਆ ਕਰਨਗੇ, ਇਹ ਤੈਨੂੰ ਵਰ ਦਿੱਤੇ ਹਨ। ਅਤੇ ਉਹਨਾਂ ਦੀ ਬਹੁਤ ਕੀਰਤੀ ਹੋਏਗੀ ਜਿਹੜੇ ਤਨੋ ਮਨੋ ਪਰਮੇਸ਼ੁਰ ਜੀ ਨੂੰ ਪ੍ਰੇਮ ਕਰਨਗੇ, ਉਹਨਾਂ ਦਾ ਬਹੁਤ ਜਸ ਹੋਵੇਗਾ ਕਿ ਤੈਨੂੰ ਵਰ ਮਿਲੇ ਹਨ। ਪਰ ਤੂੰ ਇੱਕ ਕੰਮ ਕਰੀ, ਜਿੱਥੇ ਕੋਈ ਸਾਡਾ ਸਿੱਖ ਸੰਗੀ ਹੋਵੇ ਸਾਨੂੰ ਪ੍ਰੇਮ ਕਰਨ ਵਾਲਾ, ਉਹਦੇ 'ਤੇ ਜ਼ੋਰ ਨਾ ਕਰੀ, ਉਹਦੇ 'ਤੇ ਵਾਰ ਨਾ ਕਰੀ, ਉਹਦੇ 'ਤੇ ਆਪਣੀਆਂ ਫੌਜਾਂ ਨਾ ਚਾੜੀ। ਜਿੱਥੇ ਕੀਰਤਨ ਹੁੰਦਾ ਹੋਵੇ, ਪਾਠ ਬਾਣੀ ਨਾਮ ਜਪੀਦਾ ਹੋਵੇ, ਤੂੰ ਉੱਥੇ ਨਾ ਜਾਵੀਂ, ਫਿਰ ਅਸੀਂ ਤੇਰੇ 'ਤੇ ਪ੍ਰਸੰਨ ਹੈ, ਫਿਰ ਅਸੀਂ ਤੇਰੇ 'ਤੇ ਪ੍ਰਸੰਨ ਹਾਂ। ਕਲਯੁਗ ਨੇ ਵਾਅਦਾ ਕੀਤਾ ਕਿ ਜੀ ਜਿਹੜੇ ਸੱਚੇ ਦਿਲੋਂ ਤੁਹਾਨੂੰ ਪਿਆਰ ਕਰਨਗੇ ਉਹਨਾਂ 'ਤੇ ਮੇਰਾ ਵਾਰ ਨਹੀਂ ਚੱਲੇਗਾ, ਪਰ ਜਿਹੜੇ ਕਪਟੀ ਹੋਣਗੇ ਉਹਨਾਂ 'ਤੇ ਮੈਂ ਵਾਰ ਕਰਾਂਗਾ। ਜਿਹੜੇ ਅੰਦਰੋਂ ਕੁਛ ਹੋਰ ਹੋਣਗੇ, ਬਾਹਰੋਂ ਹੋਰ ਹੋਣਗੇ, ਉਹਨਾਂ 'ਤੇ ਵਾਰ ਕਰਾਂਗਾ। ਜਿਹੜੇ ਸੱਚੇ ਦਿਲੋਂ ਤੁਹਾਨੂੰ ਪਿਆਰ ਕਰਦੇ ਉਹਨਾਂ 'ਤੇ ਮੇਰਾ ਵਾਰ ਨਹੀਂ ਚੱਲ ਸਕੇਗਾ, ਮੈਂ ਲੱਖ ਯਤਨ ਕਰਾਂ। ਅਤੇ ਜਿੱਥੇ ਤੁਹਾਡੀ ਸੰਗਤ ਹੋਇਆ ਕਰੇਗੀ ਮੈਂ ਕਦੀ ਉੱਥੇ ਨਹੀਂ ਜਾਵਾਂਗਾ, ਮੈਂ ਤੁਹਾਡੀ ਸੰਗਤ ਦੇ ਜੋੜਿਆਂ ਵਿੱਚ ਬੈਠ ਜਾਇਆ ਕਰਾਂਗਾ। ਇਹ ਵਾਅਦਾ ਕਰਕੇ ਮਹਾਰਾਜ ਜੀ ਹੋਰਾਂ ਨਾਲ ਕਲਯੁਗ ਨੇ ਨਮਸਕਾਰ ਕੀਤੀ ਅਤੇ ਫਿਰ ਮਹਾਰਾਜ ਜੀ ਹੋਰਾਂ ਉਹਨਾਂ ਪਾਸੋਂ ਦੇਹੀ ਉਹਦੇ ਪਾਸੋਂ ਦੇਹੀ ਲੈ ਲਈ ਅਤੇ ਉਹ ਫਿਰ ਅਲੋਪ ਹੋ ਗਿਆ। ਜੇ ਕਲਯੁਗ ਬੇਸ਼ੱਕ ਮਾੜੀ ਤਾਕਤ ਹੈ ਪਰ ਇਹਦੀ ਬੇਅੰਤ ਭਗਤੀ ਹੈ, ਐਡੀ ਵੱਡੀ ਭਗਤੀ ਹੈ ਕਿ ਇਸ ਖੇਡ ਦੇ ਵਿੱਚ ਇੱਕ ਪਾਸੇ ਪਰਮਾਤਮਾ ਹੈ ਅਤੇ ਦੂਜੇ ਪਾਸੇ ਕਲਯੁਗ ਹੈ, ਅਤੇ ਪਰਮਾਤਮਾ ਦੇ ਨਾਲ ਖੇਡ ਖੇਡਣੀ ਕਿਸੇ ਛੋਟੀ ਜਿਹੀ ਹਸਤੀ ਦਾ ਕੰਮ ਨਹੀਂ। ਕਲਯੁਗ ਨੇ ਬਹੁਤ ਭਗਤੀ ਕੀਤੀ ਪਰ ਇਹਨੇ ਮੰਗ ਲਈਆਂ ਉਹ ਚੀਜ਼ਾਂ ਜਿਹੜੀਆਂ ਦੂਜਿਆਂ ਨੂੰ ਦੁੱਖ ਦਿੰਦੀਆਂ। ਕੁਝ ਦਿਨ ਹੋਏ ਉਦੋਂ ਇੱਕ ਸੱਜਣ ਆਏ, ਕਹਿਣ ਲੱਗੇ ਜੀ ਸਾਡੇ ਕੰਮ 'ਤੇ ਇੱਕ ਪ੍ਰਾਣੀ ਹੈ, ਉਹ ਕਿਸੇ ਦੀ ਨਜ਼ਰ ਬੰਨ੍ਹ ਦਿੰਦਾ ਹੈ, ਕਿਸੇ ਦਾ ਕੁਛ ਕਰ ਦਿੰਦਾ ਹੈ, ਕਿਸੇ ਦਾ ਕੁਛ। 200 ਆਦਮੀ ਕੰਮ ਕਰਦੇ ਹਨ ਉੱਥੇ, ਸਾਰਿਆਂ ਨੂੰ ਉਸਨੇ ਤੰਗ ਕਰ ਰੱਖੇ। ਸੋ ਕਲਯੁਗ ਦੀ ਤਾਕਤ ਹੈ, ਬਹੁਤ ਵੱਡੀ ਤਾਕਤ ਹੈ, ਜੋ ਪਰਮਾਤਮਾ ਦੇ ਨਾਲ, ਇੱਕ ਪਾਸੇ ਪਰਮਾਤਮਾ ਦੂਜੇ ਪਾਸੇ ਕਲਯੁਗ ਦੀ ਤਾਕਤ, ਇਹਦੀ ਭਗਤੀ ਹੈ ਬਹੁਤ, ਇਹ ਹਸਤੀ ਹੈ ਬਹੁਤ ਵੱਡੀ, ਪਰ ਇਹਨੇ ਮਾੜੀਆਂ, ਇਹਦਾ ਸੁਭਾਅ ਮਾੜਾ ਸੀ, ਦੂਜਿਆਂ ਨੂੰ ਦੁੱਖ ਦੇਣ ਵਾਲੀਆਂ ਚੀਜ਼ਾਂ ਇਸਨੇ ਮੰਗ ਲਈ। ਅਤੇ ਮਹਾਰਾਜ ਜੀ ਹੋਰਾਂ ਦੇ ਬਚਨ ਆਪਾਂ ਯਾਦ ਰੱਖਣੇ ਕਿ ਜੇ ਆਪਾਂ ਸੱਚੇ ਦਿਲੋਂ ਉਹਨਾਂ ਨੂੰ ਪਿਆਰ ਕਰਦੇ ਤਾਂ ਕਲਯੁਗ ਦਾ ਵਾਰ ਆਪਣੇ 'ਤੇ ਨਹੀਂ ਚੱਲ ਸਕਦਾ, ਅਤੇ ਜੇ ਆਪਣੇ ਵਿੱਚ ਕੋਈ ਖੋਟ ਹੈ, ਸੱਚੇ ਦਿਲੋਂ ਪਿਆਰ ਨਹੀਂ ਉਹਨੂੰ ਕਰਦੇ, ਤਾਂ ਫਿਰ ਚੱਲੇਗਾ। ਵਾਹਿਗੁਰੂ ਸੁਰਤ ਸੁਰਤ ਕਾਕਰ ਸੁਰਤ ਆਪ ਸਤ ਕੀਆ ਸਭ ਸਤ ਆਪ ਸਤ ਕੀਆ ਸਭ ਸਤ ਸਭ ਕੁਛ ਪਰਮਾਤਮਾ ਹੀ ਬਣਿਆ ਹੋਇਆ ਹੈ। ਮਹਾਰਾਜ ਜੀ ਕਹਿੰਦੇ ਸਭ ਕੁਛ ਪਰਮਾਤਮਾ। ਅੱਜ ਇੱਕ ਚੀਜ਼ ਅਸੀਂ ਚਾਹੁੰਦੇ ਹਾਂ ਆਪਾਂ ਸਮਝੀਏ, ਪਹਿਲਾਂ ਸੁਰਤੀ ਨੂੰ ਇਕਾਗਰ ਕਰੀਏ, ਅੰਦਰ ਲਿਵ ਲੱਗੇ, ਮਨ ਦੀ ਬਿਰਤੀ ਚੁੱਕ ਕੇ ਉੱਪਰ ਉੱਪਰ ਲੱਗੇ, ਮਨ ਦੀ ਬਿਰਤੀ ਨੂੰ ਚੁੱਕ ਕੇ ਉੱਪਰ ਉੱਪਰ ਨੂੰ ਹੋ ਜਾਵੇ ਬਿਰਤੀ, ਉੱਪਰ ਨੂੰ। ਮਨ ਧਰਤੀ ਦੇ ਪੈਰਲਲ ਚੱਲਦਾ ਹੈ, ਧਰਤੀ ਦੇ ਨਾਲ ਨਾਲ ਚੱਲਦਾ ਹੈ। ਇੰਡੀਆ ਚਲੇ ਜਾਏਗਾ, ਕਿਤੇ ਚਲੇ ਜਾਏਗਾ, ਧਰਤੀ ਦੇ ਨਾਲ ਨਾਲ ਰਹੇਗਾ। ਇਸ ਨੂੰ ਤਾਂ ਨੂੰ ਲੈ ਕੇ ਜਾਣਾ ਹੈ, ਤਾਂ ਨੂੰ ਆਕਾਸ਼ਾਂ ਵਿੱਚ ਜਿੱਥੋਂ ਬਾਣੀ ਆਈ ਹੈ। ਮਨ ਨੂੰ ਮਨ ਤੋਂ ਚੁੱਕ ਸੱਜਣ ਜੀ, ਲਿਵ ਮੰਡਲ ਵਿੱਚ ਆ। ਸੱਜਣ ਜੀ ਲਿਵ ਮੰਡਲ ਵਿੱਚ ਆ। ਮਨ ਨੂੰ ਮਨ ਤੋਂ ਚੁੱਕ ਸੱਜਣ ਜੀ, ਲਿਵ ਮੰਡਲ ਵਿੱਚ ਆ। ਸੱਜਣ ਜੀ ਲਿਵ ਮੰਡਲ ਵਿੱਚ ਆ। ਉੱਪਰ ਨੂੰ ਸੁਰਤੀ, ਮਨ ਨੂੰ ਮਨ ਤੋਂ ਚੁੱਕ ਸੱਜਣ ਜੀ, ਲਿਵ ਮੰਡਲ ਵਿੱਚ ਆ। ਸੱਜਣ ਜੀ ਲਿਵ ਮੰਡਲ ਵਿੱਚ ਆ। ਹੇਠਾਂ ਮਾਇਆ ਦਾ ਮੰਡਲ ਹੈ, ਜਿਹੜਾ ਆਪਣਾ ਧਿਆਨ ਖਿੱਚ ਕੇ ਲੈ ਜਾਂਦਾ ਹੈ ਅਤੇ ਪਰਮਾਤਮਾ ਤੋਂ ਦੂਰ ਕਰਦਾ ਹੈ। ਅਤੇ ਉੱਪਰ ਆਪਾਂ ਜਾਣਾ ਹੈ ਲਿਵ ਮੰਡਲ ਵਿੱਚ। ਮਨ ਨੂੰ ਮਨ ਤੋਂ ਚੁੱਕ ਸੱਜਣ ਜੀ, ਲਿਵ ਮੰਡਲ ਵਿੱਚ ਆ। ਸੱਜਣ ਜੀ ਲਿਵ ਮੰਡਲ ਵਿੱਚ ਆ। ਮਨ ਨੂੰ ਮਨ ਤੋਂ ਚੁੱਕ ਸੱਜਣ ਜੀ, ਲਿਵ ਮੰਡਲ ਵਿੱਚ ਆ। ਸੱਜਣ ਜੀ 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 ਪ੍ਰੇਮ 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 ਮੰਡਲ ਵਿੱਚ ਆ। ਆਪ ਕੀਨੋਂ ਆਪਣ ਬਿਸਥਾਰ ਆਪ ਕੀਨੋਂ ਆਪਣ ਬਿਸਥਾਰ
ਆਪ
ਕਹਿੰਦੇ ਕਿ ਸਭ ਕੁਛ ਪਰਮਾਤਮਾ ਹੀ ਫੈਲਿਆ ਹੋਇਆ, ਉਹ ਹੀ ਬਣਿਆ ਹੋਇਆ ਸਭ ਕੁਛ। ਆਪ ਕਿਨੋ ਆਪਣ ਵਿਸਥਾਰ, ਸਭ ਕੁਛ ਉਸਕਾ ਉਹ ਕਰਨੇ ਹਾਰ। ਆਪਾਂ ਜੇ ਪਰਮਾਤਮਾ ਹਾਂ, ਮਹਾਰਾਜ ਜੀ ਦੱਸ ਰਹੇ ਕਿ ਸਭ ਕੁਛ ਪਰਮਾਤਮਾ ਹੈ, ਪਰਮਾਤਮਾ ਹੀ ਬਣਿਆ ਹੋਇਆ ਹੈ ਸਭ ਕੁਛ। ਅਤੇ ਜੇ ਮੈਂ ਵੀ ਪਰਮਾਤਮਾ ਹਾਂ, ਮੇਰੇ ਵਿੱਚ ਉਹਦੀ ਜੋਤ ਹੈ, ਤਾਂ ਫਿਰ ਉਹਨੂੰ ਮਿਲਣਾ ਕਿਸ ਤਰ੍ਹਾਂ ਹੈ ਪਰਮਾਤਮਾ? ਪਹਿਲਾ ਕੰਮ ਤਾਂ ਹੋਵੇ ਕਿ ਆਪਣੇ ਅੰਦਰੋਂ ਉਹਦੀ ਜੋਤ ਪ੍ਰਗਟ ਹੋਵੇ। ਉਸ ਤੋਂ ਅੱਗੇ ਫਿਰ ਕਹਾਣੀ ਹੈ ਕਿ ਜੋਤ ਜੋਤੀ ਜੋਤ ਕਿਸ ਤਰ੍ਹਾਂ ਮਿਲਦੀ ਹੈ। ਆਪਣੀ ਜੋਤ ਜਦੋਂ ਪਹਿਲਾਂ ਆਪਣੇ ਅੰਦਰ ਜੋਤ ਪ੍ਰਗਟ ਹੋਵੇ, ਤਾਂ ਮਹਾਰਾਜ ਜੀ ਕਹਿੰਦੇ ਜੋਤ ਪ੍ਰਗਟ ਕਰਨੀ ਬਹੁਤ ਔਖੀ ਹੈ। ਕਹਿੰਦੇ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਜੰਗਲ ਹੋਵੇ ਅਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਘਰ ਹੋਵੇ ਅਤੇ ਉਹਨੂੰ ਕੋਈ ਡੰਡੀ ਵੀ ਨਾ ਜਾਂਦੀ ਹੋਵੇ, ਕੋਈ ਰਸਤਾ ਵੀ ਨਾ ਜਾਂਦਾ ਹੋਵੇ, ਅਤੇ ਤੁਸੀਂ ਬੇਅੰਤ ਮਹਾ ਜੰਗਲ ਦੇ ਵਿੱਚ ਹੋ। ਤੁਹਾਨੂੰ ਇੰਨਾ ਦੱਸਿਆ ਗਿਆ ਹੈ ਕਿ ਉੱਥੇ ਇੱਕ ਬਾਦਸ਼ਾਹ ਦਾ ਬਾਦਸ਼ਾਹ ਰਹਿੰਦਾ ਹੈ, ਛੋਟਾ ਆਪਣੇ ਮੰਦਰ ਵਿੱਚ, ਛੋਟੇ ਜਿਹੇ ਵਿੱਚ, ਅਤੇ ਉਸ ਮੰਦਰ ਨੂੰ ਕੋਈ ਰਾਹ ਵੀ ਨਹੀਂ ਜਾਂਦਾ। ਕਹਿੰਦੇ ਇੰਨਾ ਮੁਸ਼ਕਲ, ਜਿੰਨਾ ਮੁਸ਼ਕਲ ਉਹ ਘਰ ਲੱਭਣਾ ਹੈ ਏਡੇ ਵੱਡੇ ਜੰਗਲ ਵਿੱਚੋਂ, ਇੰਨੀ ਮੁਸ਼ਕਲ ਹੀ ਜੋਤ ਪ੍ਰਗਟ ਕਰਨੀ। ਪਰ ਕਹਿੰਦੇ ਜਦੋਂ ਹੁੰਦੀ ਹੈ ਜੋਤ ਤਾਂ ਕਿੱਦਾਂ ਹੁੰਦੀ? ਮਹਾਂ ਉਦਿਆਨ ਮੈਂ ਜਿਉਂ ਮਾਰਗ ਪਾਵੇ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟ। ਜਿੰਨਾ ਔਖਾ ਉਹ ਕੰਮ ਹੈ, ਇੰਨਾ ਔਖਾ ਹੀ ਮਹਾਰਾਜ ਜੀ ਕਹਿੰਦੇ ਜੋਤ ਪ੍ਰਗਟ ਕਰਨੀ। ਤੁਸੀਂ ਸਾਰੇ ਸਾਧੂ ਹੋ ਅਤੇ ਤੁਹਾਡੀ ਸੰਗਤ ਵਿੱਚ ਉਹ ਪ੍ਰਗਟ ਹੋ। ਜਿਉਂ ਮਹਾਂਉਦਿਆਨ ਮੈਂ ਮਾਰਗ ਪਾਵੈ, ਜਿਉਂ ਮਹਾਂਉਦਿਆਨ ਮੈਂ ਮਾਰਗ ਪਾਵੈ। ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਜੋਤ ਪ੍ਰਗਟਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਜਿਸ ਨੂੰ ਸਮਝਣਾ ਕਿ ਜੋਤ ਪ੍ਰਗਟ ਹੋਣ ਵਿੱਚ ਇੰਨੀ ਤਕਲੀਫ ਕਿਉਂ ਹੈ? ਕਾਰਨ ਕੀ ਹੈ? ਕਾਰਨ ਇਹ ਹੈ ਕਿ ਜਿਸ ਤਰ੍ਹਾਂ ਸਮੁੰਦਰ ਹੈ, ਅਥਾਹ ਸਮੁੰਦਰ, ਕਈ ਕਈ ਮੀਲ ਡੂੰਘਾ ਸਮੁੰਦਰ ਅਤੇ ਬਹੁਤ ਲੰਮਾ ਚੌੜਾ ਕਈ ਮੀਲ ਡੂੰਘਾ, ਇੰਨਾ ਵੱਡਾ